ਜਦੋਂ ਕਿ ਸਾਰੇ ਖਿਆਲ ਫਲ ਫਸਲ ਹੋ ਰਹੇ ਹਨ, ਆਦਮੀ ਇੰਨਾ ਰੁੱਝ ਗਿਆ ਹੈ, ਉਸਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕੌਣ ਹਾਂ, ਮੇਰੇ ਸੰਸਾਰ ਵਿੱਚ ਆਉਣ ਦਾ ਕੀ ਮਨੋਰਥ ਹੈ। ਜਿਸਨੂੰ ਇਸ ਗੱਲ ਦਾ ਵੀ ਪਤਾ ਲੱਗ ਗਿਆ ਕਿ ਮੇਰਾ ਮਨੋਰਥ ਹੈ ਭਾਈ ਪ੍ਰਾਪਤ ਮਨੁੱਖ ਦੇ ਹੋਈ ਆ ਗੋਬਿੰਦ ਨੇ ਕੀ ਇਹ ਤੇਰੀ ਵਧੀਆ, ਉਸਨੂੰ ਰਸਤਾ ਨਹੀਂ ਲੱਭ ਰਿਹਾ ਤੇ ਮੇਰੇ ਘਰ ਬੜੀ ਸਮੱਸਿਆ ਹੈ ਸਾਡੇ ਸਾਹਮਣੇ। ਪਹਿਲਾਂ ਤਾਂ ਵਾਹਿਗੁਰੂ ਦੀ ਜਾਣ ਪਛਾਣ ਨਹੀਂ ਹੈ ਸਾਨੂੰ, ਕਿੱਥੇ ਰਹਿੰਦਾ, ਕਈ ਜੀ ਉਹਦੀ ਸ਼ਗਲ ਹੈ, ਕੋਈ ਚਾਰ ਮਹਾਂ ਵਾਲਾ ਪਿੰਡ ਹੈ, ਕਿਸੇ ਨੇ ਉਹਨੂੰ ਦਿਲ ਦੀ ਸ਼ਕਲ ਦਿੱਤੀ ਹੋਈ ਹੈ, ਅਨੇਕਾਂ ਕਿਸਮ ਦੇ ਅਜਿਹੇ ਜਿਹੇ ਖਿਆਲ ਨੇ। ਅਸੀਂ ਚਾਹੁੰਦੇ ਹਾਂ ਕਿ ਮਿਲੇ ਤਾਂ ਸਹੀ, ਪਰ ਸਾਡੇ ਵਰਗਾ ਹੀ ਹੋਣਾ ਚਾਹੀਦਾ, ਜਿਹਦੇ ਚਰਨਾਂ ਨੂੰ ਹੱਥ ਲਾ ਸਕੀਏ, ਜਿਹੜਾ ਸਾਨੂੰ ਘੁੱਟ ਕੇ ਪਿਆਰ ਕਰ ਸਕੇ, ਇਹ ਜਿਹਾ ਰੱਬ ਅਸੀਂ ਭਾਲਦੇ ਹਾਂ। ਸਾਡਾ ਆਪਣਾ ਖਿਆਲ ਹੈ, ਗੁਰੂ ਮਹਾਰਾਜ ਜੀ ਇਸ ਮਸਲੇ ਉੱਤੇ ਸਾਨੂੰ ਗਾਈਡ ਕਰਦੇ ਨੇ। ਕਾਰੋਬਾਰ ਛੱਡ ਕੇ ਤੁਸੀਂ ਇੱਥੇ ਆਉਂਦੇ ਹੋ, ਕੋਈ ਮਸਲਾ ਹੈ ਸਾਡੇ ਸਾਹਮਣੇ ਵੀ ਕਿਵੇਂ ਮਿਲਿਆ ਜਾਵੇ, ਕੌਣ ਮਨਾਵੇ, ਕਿੱਥੇ ਹੋਏਗਾ ਜਾਂ ਮਿਲੂਗਾ, ਫਿਰ ਕਿਹਾ ਜਾ ਸਾਨੂੰ ਅਨੁਭਵ ਹੋਏਗਾ, ਇਹਨਾਂ ਗੱਲਾਂ ਦੇ ਕੋਈ ਨਵੇੜੇ ਨਹੀਂ ਹੁੰਦੇ ਹੈਗੇ। ਲਗਾਤਾਰ ਸਾਥਣ ਕਰਦੇ ਤੁਰੇ ਜਾ ਰਹੇ ਹਾਂ, ਸਾਲਾਂ ਦੇ ਸਾਲ ਬੀਤ ਗਏ, ਪਰ ਉਹ ਮਿਲਦਾ ਕਿਉਂ ਨਹੀਂ ਹੈ। ਫਿਰ ਮਹਾਂਪੁਰਸ਼ ਦੱਸਦੇ ਨੇ, ਗੁਰੂ ਦੱਸਦੇ ਨੇ ਵੀ ਸਭ ਤੋਂ ਨੇੜੇ ਤੇ ਕੋਈ ਚੀਜ਼ ਹੈ ਤਾਂ ਪਰਮੇਸ਼ਰ ਹੈ, ਹੱਥ ਦੀ ਪੁਤਲੀ ਵੀ ਦੂਰ ਹੈ ਉਹ ਤੋਂ ਵੀ ਨੇੜੇ, ਹੱਥ ਦੇ ਉੱਤੇ ਪਈ ਚੀਜ਼ ਇਹਦੇ ਨਾਲੋਂ ਵੀ ਨੇੜੇ ਆ ਇਹ ਤੇ ਮਿਲਿਆ ਕਿਵੇਂ ਜਾਵੇ। ਮਹਾਰਾਜ ਕਹਿੰਦੇ ਤੈਨੂੰ ਉਹ ਬੁੱਧੀ ਪ੍ਰਾਪਤ ਨਹੀਂ ਹੈ, ਉਹ ਅੱਖ ਨਹੀਂ ਤੈਨੂੰ ਮਿਲੇ ਜਿਹਦੇ ਨਾਲ ਤੂੰ ਪਰਮੇਸ਼ਰ ਨੂੰ ਅਨੁਭਵ ਕਰ ਸਕੇ, ਤੈਨੂੰ ਜਿਹੜੇ ਟੂਲਸ ਮਿਲੇ ਨੇ ਪ੍ਰਗਟ ਨੇ ਉਹ ਪੰਜ ਟੂਲਸ ਨੇ, ਦੋ ਅੱਖਾਂ ਨੇ, ਨੱਕ ਹੈ, ਕੰਨ ਨੇ, ਜੇਬਾ ਹੈ, ਇਹਨਾਂ ਚੀਜ਼ ਇਹ ਚੀਜ਼ਾਂ ਸਾਨੂੰ ਮਿਲੀਆਂ ਹੋਈਆਂ ਨੇ, ਸਪਰਸ਼ ਸ਼ਕਤੀ ਹੈ, ਇਹਨਾਂ ਦੇ ਵਿੱਚੋਂ ਪਰਮੇਸ਼ਰ ਨਹੀਂ ਆਉਂਦਾ। ਸਾਨੂੰ ਚੀਜ਼ਾਂ ਨਹੀਂ ਮਿਲੀ ਹੋਈ ਜਿਸ ਨਾਲ ਅਸੀਂ ਪਰਮੇਸ਼ਰ ਨੂੰ ਦੇਖ ਸਕੀਏ, ਤਾਂ ਫਿਰ ਅਸੀਂ ਇਸੇ ਤਰ੍ਹਾਂ ਬਿਨਾਂ ਦਰਸ਼ਨ ਕਰੇ ਸੰਸਾਰ ਤੋਂ ਚਲੇ ਜਾਵਾਂਗੇ, ਸਾਡੀ ਵਾਰੀ ਜੋ ਹੈ ਉਹ ਇਸ ਤਰ੍ਹਾਂ ਹੀ ਲੰਘ ਜਾਏਗੀ। ਮਹਾਰਾਜ ਕਹਿੰਦੇ ਤੇਰੀ ਵਾਰੀ ਆਈ ਹੋਈ ਹੈ, ਤੂੰ ਮਿਲ, ਤੇਰਾ ਕੰਮ ਇਹੀ ਹੈ, ਹੋਰ ਅਵਲ ਨਾਲ ਤੇਰੇ ਕਿਤੇ ਨਾ ਕੰਮ, ਇਸ ਕੰਮ ਨੂੰ ਛੱਡ ਕੇ ਜਿੰਨੇ ਤੂੰ ਹੋਰ ਕੰਮ ਕਰ ਰਿਹਾ ਉਹ ਬਰਥਲੈਸ ਨੇ, ਕਿਸੇ ਵੇਖੇ 'ਚ ਨਹੀਂ ਆਉਂਦੇ, ਕਿਸੇ ਕੰਮ 'ਚ ਨਹੀਂ ਆਉਂਦੇ, ਦਿਨ ਦਿਨ ਕਰਕੇ ਛਿਲ ਛਿਲ ਕਰਕੇ ਤੇਰੀ ਔਰ ਬੀਤਦੀ ਜਾਂਦੀ ਹੈ, ਟਾਈਮ ਘੱਟ ਹੋਇਆ ਤਾਂ ਇਹਦੇ ਵਿੱਚ ਗਹਿਣੀਆਂ ਫਲਾਸਫੀਆਂ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ। ਪ੍ਰਕਿਰਤੀ ਜਦ ਤੋਂ ਉੱਕਦੀ ਹੈ ਇਹਦੀ ਹਰ ਛਿਣ ਦੇ ਵਿੱਚ ਤਬਦੀਲੀ ਹੋ ਰਹੀ ਹੈ, ਇਹਦੀਆਂ ਤਿੰਨ ਹਾਲਤਾਂ ਹੁੰਦੀਆਂ, ਇੱਕ ਨਜ਼ਰ ਆ ਜਾਣਾ, ਵਜੂਦ ਕਾਇਮ ਹੋ ਜਾਣਾ, ਦੂਸਰਾ ਹੋਇਆ ਕਰਦੀ ਹੈ ਵੱਧਦੇ ਜਾਣਾ, ਤੀਸਰਾ ਹੋਇਆ ਕਰਦੀ ਹੈ ਫਿਰ ਘੱਟਦੇ ਜਾਣਾ, ਚੌਥੀ ਹੋਇਆ ਕਰਦੀ ਹੈ ਕਿ ਦਿਸਣ ਤੋਂ ਹਟ ਜਾਣਾ, ਉਹ ਚੀਜ਼ ਨਿਕਲ ਜਾਣ, ਇਹ ਪ੍ਰਕਿਰਤੀ ਦਾ ਸੁਭਾਅ ਹੈ, ਇਸ ਤਰ੍ਹਾਂ ਚੱਲਦੀ ਹੈ, ਇਸ ਤਰ੍ਹਾਂ ਚੱਲਦੀ, ਇਹ ਆਪਣਾ ਨਿਯਮ ਦੇ ਮੁਤਾਬਕ ਚੱਲ ਰਹੀ ਹੈ। ਇਹਦੇ ਵਿੱਚ ਜਿਹੜਾ ਪੰਛੀ ਆ ਕੇ ਵਰਗਾ, ਜਿਹਨੂੰ ਜੀਵਾਤਮਾ ਕਹਿੰਦੇ ਨੇ, ਉਹਦਾ ਛੁਟਕਾਰਾ ਨਹੀਂ ਹੁੰਦਾ ਜਦ ਤੱਕ ਪਰਮੇਸ਼ਰ ਦਾ ਮਿਲਾਪ ਨਾ ਹੋਵੇ। ਇਹ ਘੁੰਮਦਾ ਹੀ ਰਹਿੰਦਾ, ਘੁੰਮਦਾ ਹੀ ਰਹਿੰਦਾ, ਕਿੰਨਾ ਚਿਰ ਹੋਇਆ ਕੋਈ ਨਹੀਂ ਦੱਸ ਸਕਦਾ। ਸੁਣ ਲੈ ਤੂੰ ਕੌਣ, ਕਹਾਂ ਤੇ ਆ ਰਹੇ ਹੋ, ਕਿਤੀਆਂ ਜਾਣੇ ਕਿਸੇ ਨੂੰ ਉਧਰ ਚੱਲਦੇ ਖਬਰ ਨਾ ਪਾਇਓ ਵੀ ਹੋਇਆ ਕੀ, ਫਿਰ ਸਵਾਲ ਕਿਵੇਂ ਸਾਡਾ ਹੱਲ ਹੋ ਗਏ। ਇਹਦਾ ਮੇਰਾ ਦੁਨੀਆਂ ਦੇ ਵਿੱਚ ਰਹਿ ਕੇ ਤੁਰਿਆ ਜਾਣਾ, ਹਰੇਕ ਤੁਰਿਆ ਜਾਂਦਾ, ਟਾਈਮ ਲੰਘਿਆ ਜਾਂਦਾ। ਚਲ ਇੱਥੇ ਆਇਆ ਸੀ ਅਠੱਤਰ ਵਿੱਚ, ਬਹੁਤ ਫਰਕ ਪੈ ਗਿਆ ਉਸ ਵੇਲੇ ਤੋਂ, ਪਤਾ ਹੀ ਨਹੀਂ ਲੱਗਿਆ ਵੀ ਸਮਾਂ ਕਦ ਲੰਘ ਗਿਆ। ਇੱਕ ਇੱਕ ਛਿਣ ਕਰਕੇ ਗਿਆ, ਨਾਲੇ ਐ ਨਹੀਂ ਵੀ ਇੱਕ ਦਾ ਨਹੀਂ ਗਿਆ। ਛਿਣ ਕਹਿੰਦਾ ਵੀ ਅੱਖ ਦੇ ਝਮਕੇ ਜਿੰਨਾ ਚਿਰ, ਇੰਨਾ ਚਿਰ ਉਹਨੇ ਟਾਈਮ ਕੱਟ ਦਿੱਤਾ। ਫਰ ਜਿਹੜੀ ਚੀਜ਼ ਹਾਸਲ ਕਰਨੀ ਸੀ ਉਹ ਕਰ ਨਹੀਂ ਸਕੇ, ਹੈ ਸਭ ਤੋਂ ਨੇੜੇ ਤੇ ਫਿਰ ਮਿਲੇ ਕਿਵੇਂ। ਗੁਰੂ ਗ੍ਰੰਥ ਸਾਹਿਬ ਗਾਈਡ ਕਰਦੇ ਨੇ, ਜੇ ਕੋਈ ਸੱਚਮੁੱਚ ਇਹਨਾਂ ਨੂੰ ਗੁਰੂ ਮੰਨ ਲਵੇ, ਵਾਸਨਾਵਾਂ ਛੱਡ ਦੇਵੇ, ਮੰਗੇ ਨਾ ਕੁਛ ਵੀ ਇਹਨਾਂ ਤੇ, ਜੇ ਮੰਗੇ ਤਾਂ ਇੱਕੋ ਚੀਜ਼ ਮੰਗੇ ਵੀ ਮੇਰਾ ਮਿਲਾਪ ਕਿਵੇਂ ਹੋ ਸਕਦਾ, ਮੈਨੂੰ ਦੱਸ ਪਾਸੇ, ਮੈਂ ਤੇਰੀ ਸ਼ਰਨ ਆਇਆ। ਆ ਜਿਹੜਾ ਸ਼ਬਦ ਤੁਸੀਂ ਸੁਣਿਆ ਨਾ, ਜੇ ਇਹਨੂੰ ਇਹ ਵਿਚਾਰ ਲਓ ਸਾਰਾ ਹੀ ਮਸਲਾ ਹੱਲ ਹੋ ਜਾਂਦਾ। ਆਹੀ ਇੱਕੋ ਹੀ ਸ਼ਬਦ, ਬਹੁਤ ਲੰਮੇ ਚੌੜੇ ਜਾਣ ਦੀ ਲੋੜ ਨਹੀਂ ਹੈ। ਇਹੀ ਜੋ ਵਚਨ ਆਇਆ ਸਾਰਿਆਂ ਨੇ ਸੁਣਿਆ, ਕਿਸੇ ਨੂੰ ਇਹ ਪਾਠ ਕਰ ਗਿਆ, ਕਿਸੇ ਨੂੰ ਇਹ ਤੁਕਾਂ ਕਹਾਂ ਤੇ ਕਹਾਂ ਜਾਈ ਗਈਆਂ, ਭਾਵ ਨਹੀਂ ਸਾਡੇ ਸਾਨੂੰ ਚੱਲ ਸਕਿਆ, ਕਿਉਂਕਿ ਗੁਰਬਾਣੀ ਅਗਾਧ ਬੋਧ ਹੈ, ਇਹਨੂੰ ਨਾ ਕੋਈ ਸਮਝ ਸਕਦਾ, ਜਿਹੜਾ ਸਮਝ ਗਿਆ ਉਹਦੇ ਕੋਲ ਅੱਖਰ ਨਹੀਂ ਹੈ ਸਮਝਾ ਨਹੀਂ ਸਕਦਾ। ਬਹੁਤ ਹੀ ਵੱਡੀ ਚੀਜ਼ ਹੈ ਇਹ, ਪਰ ਕੋਈ ਸ਼ਬਦ ਮਿਲਾਪ ਕਰਾ ਸਕਦਾ। ਇੱਥੇ ਸਭ ਤੋਂ ਪਿਆਰੇ ਨੂੰ ਪਿਆਰਾ ਕਹਿ ਕੇ ਕਿਹਾ ਗਿਆ, ਮਿੱਤਰ ਕਹਿ ਕੇ, ਮਿੱਤਰ ਪਿਆਰੇ ਨੂੰ ਹਾਲ ਮਰੀਜ਼ਾਂ ਦਾ ਕਹਿਣਾ। ਉਹ ਮਿੱਤਰ ਕੌਣ ਹੈ? ਮਿੱਤਰ ਆਪਦੇ ਵਰਗੇ ਹੀ ਆ, ਜਿਹਾ ਜਿਹਾ ਸਾਡਾ ਪੰਜ ਤੱਤ ਦਾ ਸਰੀਰ ਹੈ ਉਹ ਜਿਹਾ ਮਿੱਤਰ ਹੈ। ਉਹਦਾ ਜਦੋਂ ਵਾਰ ਵਾਰ ਬੇਨਤੀ ਕੀਤੀ ਆ ਵੀ ਸੁਣ ਮੀਤਾ ਜੀਓ, ਮੇਰੀ ਗੱਲ ਸੁਣ, ਕਿਹੜਾ ਤਰੀਕਾ ਜੀ ਇਹਦੇ ਨਾਲ ਦਰਸ਼ਨ ਹੋ ਸਕਦਾ? ਦੋ ਲਾਈਨਾਂ ਦੇ ਵਿੱਚ ਮਹਾਰਾਜ ਨੇ ਜਵਾਬ ਦਿੱਤਾ ਹੋਇਆ, ਇਹਦੀ ਵਿਆਖਿਆ ਚਾਹੇ ਘੰਟਿਆਂ ਵਧੀ ਕਰੀ ਜਾਓ ਕਿੰਨੇ ਹੀ ਕਰੀ ਜਾਓ, ਜਿਹਨੂੰ ਲੱਗਦਾ ਉਹਨੂੰ ਥੋੜ੍ਹੀ ਜਿਹੀ ਹੋਸ਼ ਆ ਗਈ ਵੀ ਹੈ ਮਹਾਰਾਜ ਤਾਂ ਇਹ ਕਹਿੰਦੇ ਨੇ, ਮੈਂ ਤਾਂ ਨਹੀਂ ਇਹ ਗੱਲ ਕਰੀ ਹਜੇ ਤੱਕ। ਮਹਾਰਾਜ ਕਹਿੰਦੇ ਇੱਕ ਤਾਂ ਜਿਹੜੇ ਤੇਰੀ ਹੋਂਦ ਦਾ ਮਾਣ ਹੈ ਨਾ ਤੈਨੂੰ ਆਰੀਅਨ, ਇਹ ਤੈਨੂੰ ਵਾਧੂ ਹੋਇਆ ਹੋਇਆ ਦਰਸ਼ਨ ਹੈ ਨਹੀਂ, ਇਹ ਹੋਇਆ ਹੁਕਮ ਵਿੱਚ ਆ ਜਿਹਨੂੰ ਰਚ ਰਚਿਆ ਪੁਰਸ਼ ਵਧਾਤੇ ਨਾਲੇ ਹੁਣ ਮੈਂ ਪਾਈ ਜਨਮ ਮਰ ਤੁਸੀਂ ਕੋ ਹੈ ਰਹੇ ਉਹ ਆਵਾਜ਼ ਹੈ। ਇਹਦੇ ਜਿਹਨੂੰ ਮਾਰਨਾ ਤੀਜਾ ਮਹਾਰਾਜ ਕਹਿੰਦੇ ਨੇ, ਇਹ ਮਾਣ ਉਹ ਮਾਣ ਨਹੀਂ ਹੈ ਜਿਹੜਾ ਪੈਸੇ ਵਾਲਾ ਅਫਸਰ ਕਰਦਾ ਜਾਂ ਜੋਰ ਵਾਲਾ ਬੰਦਾ ਕਰਦਾ, ਰਾਜਮਾਲ ਰੂਪ ਜਾਤ ਜੋਗਨ ਪੰਜੇ ਠੱਗ, ਉਹ ਠੱਗਾਂ ਵਾਲਾ ਮਾਣ ਨਹੀਂ ਹੈ। ਇਹ ਮਾਣ ਆਪਣੀ ਹੋਣ ਦਾ, ਮੈਂ ਫਲਾਣਾ ਸਿੰਘ ਹਾਂ, ਫਲਾਣੇ ਥਾਂ ਦਾ, ਮੇਰੀ ਇੰਨੀ ਜ਼ਮੀਨ ਹੈ, ਮੈਂ ਅਮੀਰ ਹਾਂ, ਮੈਂ ਕਿਸੇ ਤੋਂ ਘੱਟ ਨਹੀਂ ਹਾਂ, ਫਲਾਣਾ ਮੈਨੂੰ ਇਹ ਗੱਲ ਕਿਉਂ ਕਹਿ ਜਾਵੇ, ਇਹ ਕੂੜ ਕਵਾੜ ਭਰਿਆ ਪਿਆ ਹੁੰਦਾ। ਇਹ ਹੋਂਦ ਨੂੰ ਅਣਹੋਂਦ ਦੇ ਵਿੱਚ ਬਦਲਣਾ ਬਹੁਤ ਹੀ ਔਖਾ ਹੈ। ਮਹਾਂਪੁਰਸ਼ਾਂ ਨੇ ਇਸ਼ਾਰੇ ਕਰੇ ਹੋਏ ਨੇ ਵੀ ਹੋਂਦ ਅਣਹੋਂਦ 'ਚ ਕਿਵੇਂ ਬਦਲਦੀ ਹੈ। ਜਿਹੜਾ ਮੈਂ ਅਣਹੋਈ ਮੈਂ, ਉਹ ਅਸਲੀ ਮੈਂ ਦੇ ਵਿੱਚ ਕਿਵੇਂ ਬਦਲਦਾ? ਉਹਦਾ ਤਰੀਕਾ ਬੜਾ ਸਿਖਾਲਾ ਦੱਸਿਆ, ਵਾਹਿਗੁਰੂ ਗੁਰਮੰਤਰ ਹੈ ਜਾਂ ਹੋਮੈਕ ਹੋਈ, ਉਹ ਮੰਤਰ ਲੈਣਾ ਪੈਂਦਾ, ਐਸੇ ਸ਼ਬਦ ਕਹਿਆ ਵੀ ਗੁਰੂ ਮੰਤਰ ਦਿੰਦਾ, ਉਹਦਾ ਮਿੱਤਰ ਨਾਲ ਗੱਲ ਹੁੰਦੀ ਹੈ, ਮਿੱਤਰ ਮੰਤਰ ਦਿੰਦਾ। ਕਹਿੰਦੇ ਉਹਦੇ ਜਾਤ ਨਾਲ ਤੈਨੂੰ ਤੇਰਾ ਕੰਮ ਬਣਨਾ, ਵਿਚਾਰ ਨਾਲ ਨਹੀਂ ਬਣਨਾ। ਵਿਚਾਰ ਦਾ ਕਹਾਂ ਦੀ ਅਵਸਥਾ ਚ ਆਉਂਦੀ ਹੈ, ਪਹਿਲਾਂ ਕਰਮ ਹੁੰਦਾ। ਕਰਮ ਦੇ ਵਿੱਚ ਤੁਸੀਂ ਸਾਰੇ ਲੱਗੇ ਹੋਏ ਹੋ, ਸਤਸੰਗ ਚਾਹੁੰਦੇ ਹੋ, ਸੇਵਾ ਕਰਦੇ ਹੋ, ਦਾਨ ਪੁੰਨ ਕਰਦੇ ਹੋ, ਆਪਣਾ ਟਾਈਮ ਕੱਢਦੇ ਹੋ। ਇਹ ਕਰਮ ਨੂੰ ਜਦ ਅਸੀਂ ਸਮਝ ਆਈਏ, ਗਾਹਾਂ ਤਾਂ ਪੌੜੀ ਦਾ ਡੰਡਾ ਚੱਕ ਹੁੰਦਾ ਨਹੀਂ, ਅਸੀਂ ਕਰ ਸਕਦੇ। ਮਹਾਰਾਜ ਕਹਿੰਦੇ ਕਰਮ ਕਰਦ ਹੋਏ ਨੇ ਕਰਮ, ਸੇਵਾ ਕਰਦ ਹੋਏ ਨੇ ਕੰਮ। ਗੱਲਾਂ ਸਮਝਣ ਵਾਲੀਆਂ ਨੇ। ਕਰਮ ਕਰਦਾ ਹੋਇਆ ਬੰਦਾ ਉਹਦੇ ਅਭਿਮਾਨ ਵਿੱਚ ਨਾ ਆਵੇ, ਮੈਂ ਵਿੱਚ ਨਾ ਆਵੇ, ਮੈਂ ਇੰਨਾ ਕਰਿਆ, ਮੈਂ ਗੁਰਦਾਂ ਦੀ ਸੇਵਾ ਕਰੀ, ਮੈਂ ਪ੍ਰਚਾਰ ਕਰਿਆ, ਮੈਂ ਇੰਨਾ ਨਾਮ ਜਪਿਆ, ਮੈਂ ਚੰਗੇ ਕਰਮਾਂ ਦੀ ਗੱਲ ਕਰਨਾ, ਮਾੜਿਆਂ ਦੀ ਨਹੀਂ। ਉਹ ਕਰਮ ਹਰੇਕ ਬਣ ਲੈਂਦਾ। ਉਹ ਕਰਮ ਸ਼ੁਭ ਤੇ ਸ਼ੁਭ ਦੋ ਨੇ, ਇੱਕ ਤਾਂ ਉਹ ਨੇ ਜਿਹੜੇ ਸਜ਼ਾ ਦਵਾਉਂਦੇ ਨੇ, ਇਹ ਪ੍ਰਕਿਰਤੀ ਦਾ ਨੇਮ ਹੈ, ਐਜ ਯੂ ਸੋ ਸ਼ੈਲ ਯੂ ਜੀ। ਕਣਕ ਬੀਜੋਗੇ ਕਣਕ ਉੱਗੂਗੀ, ਛੋਲੇ ਬੀਜੋਗੇ ਛੋਲੇ ਉੱਗਣਗੇ, ਛੋਲਿਆਂ ਦੀ ਥਾਂ ਅੰਗੂਰ ਨਹੀਂ ਕਦੇ ਉੱਗਦੇ। ਖਰੀਦਾ ਲੋੜੇ ਦਾਸ ਬਜਾਉਣੀਆਂ, ਕਿੱਕਰ ਬੀਜਾ ਜੱਟ, ਠੰਡਾ ਉਨਕ ਤਾਏ ਦਾ ਪਹਿਲਾ ਲੋੜਾ ਪੱਟ। ਉਹ ਕਹਿੰਦੇ ਉਹੀ ਚੀਜ਼ ਆਉਣੀ ਹੈ ਜਿਹੜੀ ਤੂੰ ਬੀਜੇਗਾ। ਹੁਣ ਕਰਮ ਬੀਜਦਾ ਸੀ, ਉਹ ਕਰਮ ਬੀਜ ਕੇ ਮੈਂ ਨਾਲ ਜੇ ਸਾਡੀ ਵੀ ਮੈਂ ਕਰਿਆ, ਉਹਦੇ ਨਾਲ ਕੀ ਹੋਏਗਾ? ਜੇ ਤਾਂ ਉਹ ਕਰਮ ਗਲਤ ਹੈ ਤਾਂ ਵੀ ਬੰਨਿਆ ਗਿਆ, ਜੇ ਚੰਗਾ ਤਾਂ ਵੀ ਬੰਨਿਆ ਗਿਆ। ਇੱਕ ਸੋਨੇ ਦੀ ਬੇੜੀ ਹੈ, ਇੱਕ ਲੋਹੇ ਦੀ ਬੇੜੀ ਹੈ, ਦੋਏ ਬੇੜੀਆਂ। ਚੰਗੇ ਕਰਮ ਨੇ ਤੁਹਾਨੂੰ ਸਵਰਗਾਂ 'ਚ ਲੈ ਜਾਣਾ, ਚੰਗੇ ਅਮੀਰ ਘਰ ਦੇ ਵਿੱਚ ਜਨਮ ਦਵਾ ਦੇਣਾ, ਲੇਕਿਨ ਛੋਟੇ ਦਾ ਫਿਰ ਵੀ ਨਾ ਚੱਕਰ ਤਾਂ ਫਿਰ ਵੀ ਸਾਡੇ ਗਲ ਤਿਆਰ ਹੈ। ਹੁਣ ਨਵੇਂ ਕਰਮ ਕਿਵੇਂ ਹੋਏ? ਕੋਈ ਤਰੀਕਾ ਨਹੀਂ ਇਹਦਾ, ਗੱਲਾਂ ਨਾਲ ਤਾਂ ਨਵੇਂ ਕਰਮ ਸਾਰੇ ਹੋ ਜਾਂਦੇ ਨੇ। ਸਾਡੇ ਅੰਦਰ ਕਰਮ ਦੀ ਕਰਮ ਦਾ ਮਾਣ ਇੰਨਾ ਧੁਰ ਜਾਂਦਾ ਵੀ ਜੇ ਕੋਈ ਗੁਰਦੁਆਰਾ ਬਣਾਉਣ ਵਿੱਚ ਸੇਵਾ ਕਰਦਾ, ਦਾਨ ਕਰਿਆ ਉਹਨੇ, ਬਹੁਤ ਸੇਵਾ ਕਰੀ, ਉਹਨੂੰ ਪ੍ਰਬੰਧਕਾਂ ਨੇ ਸਾਰਿਆਂ ਨੇ ਖੁਸ਼ ਹੋ ਕੇ ਪ੍ਰੈਜੀਡੈਂਟ ਬਣਾਤਾ, ਉਹਦੇ ਬਾਅਦ ਦੂਜੇ ਆਏ ਉਹ ਕਹਿੰਦੇ ਲਾਹੌਰ ਇਹਨੂੰ ਇਹਦਾ ਇੰਤਜ਼ਾਮ ਅੱਛਾ ਨਹੀਂ, ਸੇਵਾ ਤਾਂ ਠੀਕ ਹੈ, ਇੰਤਜ਼ਾਮ ਨਹੀਂ ਕਰ ਸਕਦਾ। ਉਹ ਜਦ ਆਇਆ ਉਹਨੇ ਉਦਾਸ ਹੋ ਜਾਣਾ ਵੀ ਮੈਂ ਇੰਨੀ ਸੇਵਾ ਕਰੀ, ਮੇਰਾ ਕੱਖ ਨਹੀਂ ਬਣਿਆ, ਗਿਣਿਆ ਨਹੀਂ ਮੈਨੂੰ। ਇਹ ਖਿਆਲ ਕਿਉਂ ਆਇਆ? ਕਿਉਂਕਿ ਉਹ ਬੰਨਿਆ ਗਿਆ ਕਰਮ ਦੇ ਨਾਲ, ਨੇਕ ਕਰਮ ਦੇ ਨਾਲ। ਨੇਕ ਕਰਮ ਨੇ ਵੀ ਉਸਨੂੰ ਦੁੱਖ ਦਿੱਤਾ। ਇਹ ਜਦ ਭੋਗਣਾ ਸਵਰਗ ਚਲੇ ਜਾਓ, ਅਮੀਰ ਘਰ ਜਨਮ ਲੈ ਲਓ, ਬੇਅੰਤ ਪੈਸਾ ਆ ਜਾਵੇ, ਪਾਣੀ ਭੁੱਲ ਜਾਏਗਾ, ਫਿਰ ਅਗਲੇ ਜਨਮ ਦੇ ਵਿੱਚ ਫਿਰ ਨਹੀਂ ਚਾਂਸਿਸ ਹੈਗੇ ਵਾਹਿਗੁਰੂ ਨੂੰ ਮਿਲਣ ਦੇ। ਮਹਾਰਾਜ ਕਹਿੰਦੇ ਜੇ ਮਿਲਣਾ ਸੇਵਾ ਕਰਤ ਹੋਏ ਨੇ ਕੰਮ, ਸੇਵਾ ਕਰਦਾ ਹੋਇਆ ਨਿਸ਼ਕਰਮ ਹੋ ਜਾ, ਕਰਮਾਂ ਨੂੰ ਤੂੰ ਆਉਣ ਨਾ ਕਰ, ਉਹਦਾ ਤਰੀਕਾ ਕੋਈ ਨਹੀਂ ਹੈ। ਜੇ ਮੈਂ ਕਹਾਂ ਵੀ ਐਂ ਕਰ ਦਿਆ ਕਰੋ, ਫਿਰ ਉਹ ਬਿਲਕੁਲ ਨਹੀਂ, ਇਹ ਤਾਂ ਗੱਲ ਕਹਿਣ ਵਾਸਤੇ ਆ ਵੀ ਮੈਂ ਤਾਂ ਜੀ ਕੁਝ ਨਹੀਂ ਕਰਦਾ, ਮੇਰੇ ਤਾਂ ਵਾਹਿਗੁਰੂ ਜੀ ਕਰਾਉਂਦੇ ਨੇ। ਉਹਦੇ ਲੇਖਕ ਨੇ ਥੱਪੜ ਮਾਰ ਦਿੱਤਾ, ਤੂੰ ਫਲਾਣੇ ਨੇ ਮਾਰਿਆ, ਉੱਥੇ ਵਾਹਿਗੁਰੂ ਜੀ ਕਿਧਰੇ ਵੀ ਚਲੇ ਗਏ। ਇਹ ਗੱਲਾਂ ਨਾਲ ਨਹੀਂ ਹੋਇਆ ਕਰਦਾ, ਇਹ ਹੁੰਦਾ ਹੈ ਜੇ ਪਰਮੇਸ਼ੁਰ ਦੇ ਨਾਮ ਦੇ ਵਿੱਚ ਇੰਨੀ ਬਿਰਤੀ ਗਹਿਰੀ ਚਲੀ ਜਾਵੇ ਕਿ ਉਹ ਦੇਵ ਦੀ ਅਵਸਥਾ 'ਚ ਪਹੁੰਚ ਜਾ। ਉੱਥੇ ਇੱਕ ਆਪਣੇ ਅੰਦਰ ਇਹ ਹੋਰ ਚੀਜ਼ ਹੈ, ਉਹਨੂੰ ਅਨੁਭਵ ਕਹਿੰਦੇ ਨੇ, ਇੰਦਰਾ ਅਨੁਭਵ ਹੈ, ਤਜਰਬਾ ਸਾਰਿਆਂ ਨੂੰ ਅਨੁਭਵ ਹੈ, ਕੋਈ ਐਸਾ ਨਹੀਂ ਜਿਹਨੂੰ ਨਾ ਹੋਵੇ। ਕਹਿਣ ਲੱਗਿਆ ਮਰਦਾਨਾ, ਹੇ ਗੁਰੂ ਨਾਨਕ, ਤੂੰ ਮੈਨੂੰ ਹਰ ਥਾਂ ਦੱਸਦਾ ਸਾਰਿਆਂ ਨੂੰ ਵੀ ਜਿੱਧਰ ਦੇਖੋ ਪਰਮੇਸ਼ੁਰ ਹੀ ਪਰਮੇਸ਼ੁਰ ਹੈ, ਹੋਰ ਹੈ ਨਹੀਂ ਕੋਈ, ਉਹ ਆਪੇ ਹੀ ਆਪ ਹੈ। ਪਰ ਮੈਨੂੰ ਤਾਂ ਨਜ਼ਰ ਨਹੀਂ ਆ ਰਿਹਾ, ਮੈਂ ਤਾਂ ਬੜਾ ਯਤਨ ਕਰਿਆ, ਮੈਂ ਨੀਜ ਲਾ ਲਾ ਕੇ ਵੀ ਦੇਖਦਾ, ਅਸਮਾਨ ਵਿੱਚ ਵੀ ਝਾਕਦਾ। ਮਹਾਰਾਜ ਮੈਨੂੰ ਥੋੜ੍ਹਾ ਬਹੁਤਾ ਟਕਾ ਤਾਂ ਆ ਜਾਂਦਾ ਕੀਰਤਨ ਕਰਦੇ ਨੂੰ, ਲੇਕਿਨ ਇੱਥੇ ਤਾਂ ਮੈਨੂੰ ਦਰਖਤ ਦਿਸਦੇ ਨੇ, ਬੰਦੇ ਦਿਸਦੇ ਨੇ, ਜਾਨਵਰ ਦਿਸਦੇ ਨੇ, ਉੱਤੇ ਨੂੰ ਅਸਮਾਨ ਵੱਲ ਨੂੰ ਝਾਕਦਾ ਬੱਦਲ ਦਿਸਦੇ ਨੇ। ਤੁਸੀਂ ਕਹਿੰਦੇ ਹੋ ਵੀ ਅੱਖਾਂ ਹੈਗੀਆਂ ਆਦਮੀ ਦੇ ਅੰਦਰ ਜਿਹੜੀਆਂ ਦੇਖ ਲੈਂਦੀਆਂ। ਮਹਾਰਾਜ ਕਹਿੰਦੇ ਮਰਦਾਨਿਆਂ ਅਨੁਭਵ ਦੀ ਅੱਖ ਹੁੰਦੀ ਹੈ। ਇਹ ਵਾਰ ਮਹਾਰਾਜ ਮੈਂ ਤਾਂ ਅਨੁਭਵ ਨਾਲ ਪੜ੍ਹਿਆ ਹੋਇਆ ਨਹੀਂ ਹਾਂ, ਮੈਨੂੰ ਤਾਂ ਪਤਾ ਹੀ ਨਹੀਂ ਵੀ ਅਨੁਭਵ ਕਾਸ ਨੂੰ ਕਹਿੰਦੇ ਨੇ। ਕਹਿੰਦੇ ਮਰਦਾਨੇ ਤੈਨੂੰ ਇੱਕ ਮਿਸਾਲ ਨਾਲ ਦੱਸਿਆ, ਤੂੰ ਐਂ ਦੱਸ ਜਦੋਂ ਅਸੀਂ ਤੈਨੂੰ ਕਹਿੰਦੇ ਹਾਂ ਮਰਦਾਨਿਆਂ ਤਲਾਸਰੀ ਰਾਗ ਦੇ ਵਿੱਚ ਬਾਣੀ ਆ ਰਹੀ ਹੈ, ਤੂੰ ਸਤਾਰ ਰਵਾਬ ਸੁਰ ਕਰ। ਉਹ ਕਿਵੇਂ ਕਰਦਾ? ਉਹ ਕਹਿੰਦਾ ਜੇ ਮੇਰੇ ਅੰਦਰ ਆ ਜਾਂਦੀ ਹੈ, ਕਹਿੰਦੇ ਲਿਖਿਆ ਹੋਇਆ ਕਿਤੇ, ਕਹਿੰਦਾ ਨਹੀਂ, ਫਿਰ ਤੇਰੇ ਅੰਦਰ ਕਿਵੇਂ ਆ ਜਾਂਦੀ ਹੈ ਇਹ ਗੱਲ? ਉਹ ਜਿਹੜੀ ਅੰਦਰ ਆਉਂਦੀ ਹੈ ਨਾ ਵੇਖਦਾ, ਫਿਰ ਤੂੰ ਉਹ ਜਿਹੜੇ ਉਂਗਲੀਆਂ ਮਾਰਦਾ ਸਰਦਾਰ, ਉਹੀ ਆਵਾਜ਼ ਕੱਢਦੀ ਹੈ, ਉਹੀ ਤਾਲ ਕੱਢਦੀ ਹੈ ਜਿੱਥੇ ਅਸੀਂ ਬੋਲਣਾ ਹੁੰਦਾ, ਜਿਸ ਥਾਂ 'ਤੇ ਸ਼ਬਦ ਗਾਇਨ ਕਰਨਾ ਹੁੰਦਾ। ਤੇਰੇ ਅੰਦਰ ਕੋਈ ਕਿਤਾਬ ਹੈ ਜਿੱਥੋਂ ਪੜ੍ਹਦਾ? ਕਹਿੰਦਾ ਨਹੀਂ ਮਹਾਰਾਜ। ਕਹਿੰਦੇ ਫਿਰ? ਕਹਿੰਦਾ ਮਹਾਰਾਜ ਸੁਲਝਿਆ ਜਾਂਦਾ ਮੈਨੂੰ। ਕਹਿੰਦੇ ਜਿਹੜਾ ਸੁਲਝ ਜਾਂਦਾ ਨਾ ਇਹਨੂੰ ਇਹ ਅਨੁਭਵ ਕਹਿੰਦੇ ਨੇ। ਬੀਬੀ ਨੂੰ ਦੱਸਿਆ ਵੀ ਅੱਜ ਪੰਜ ਪਰਾਹੁਣੇ ਆਉਣੇ ਨੇ ਆਪਣੇ, ਆ ਰਹੇ ਨੇ ਮਹਿਮਾਨ, ਜਿਹੜਾ ਦਾਲ ਸਬਜ਼ੀ ਜ਼ਿਆਦਾ ਬਣਾਈ। ਉਹ ਦਾਲ ਸਬਜ਼ੀ ਧਰ ਦਿੰਦੀ ਹੈ, ਨਮਕ ਮਿਰਚ ਪਾਉਣ ਲੱਗਦੀ ਹੈ। ਉਹਨੂੰ ਅਜੇ ਤਾਂ ਪਤਾ ਹੀ ਨਹੀਂ ਵੀ ਕਿੰਨਾ ਨਮਕ ਪਾਉਣਾ, ਕਿਹੜਾ ਉਹਨੇ ਕੁਕਿੰਗ ਕਰੀ ਹੋਈ ਆ ਵੀ ਪਤਾ ਹੋਵੇ ਵੀ ਇੰਨਾ ਨਮਕ ਪਾਈਦਾ, ਇੰਨੀ ਮਿਰਚ ਪਾਈਦੀ ਹੈ। ਰੋਜ਼ ਦਾ ਫਾਇਆ ਸਾਡਾ ਇਹਨਾਂ ਗੱਲਾਂ ਨੂੰ। ਉਹਨੂੰ ਆਪਣੇ ਆਪ ਇਹ ਚੁਟਕੀ ਪਾਉਂਦੀ ਪਾਉਂਦੀ ਪਤਾ ਲੱਗ ਜੂ ਵੀ ਬਸ ਜਦ ਹੋਊ ਉਹ ਕਿਹੜੀ ਚੀਜ਼ ਹੈ ਜਿਹੜੀ ਦੱਸਦੀ ਹੈ। ਲਿਖਿਆ ਹੋਇਆ ਤਾਂ ਇਹ ਨਹੀਂ, ਤੋਲੇ ਆਉਂਦੇ ਨਹੀਂ ਹੈ ਉਹਦੇ ਅੰਦਰ, ਜਿਹੜਾ ਔਰਗਨ ਹੈ ਜਿਹਨੂੰ ਅਨੁਭਵ ਕਹਿੰਦੇ ਨੇ ਉਹਨੇ ਕੰਮ ਕਰਿਆ। ਕਹਿਣ ਲੱਗੇ ਮਰਦਾਨਿਆਂ ਪਰਮੇਸ਼ੁਰ ਤਾਂ ਸਾਰੇ ਹੀ ਹੈ, ਪਰ ਅਨੁਭਵ ਦੀ ਅੱਖ ਜਿਹਨੂੰ ਤੀਸਰਾ ਤਿਲ, ਥਰਡ ਆਈ, ਤੀਸਰਾ ਨੇਤਰ, ਬਿਆਨ ਅੱਖਰੀਆਂ ਕਹਿੰਦੇ ਨੇ, ਉਹ ਜਿਹੜਾ ਖੁੱਲਿਆ ਨਹੀਂ ਹੈ, ਖੁੱਲ ਨਹੀਂ ਸਕਿਆ। ਹਨੇਰਾ ਕਿਸ ਗੱਲ ਨਹੀਂ ਪਾਇਆ ਹੋਇਆ? ਕਹਿੰਦੇ ਮਾਨਣਾ ਕੀਤਾ, ਜਿਹੜਾ ਇਹ ਅਸਲੀਅਤ ਨੂੰ ਛੱਡ ਕੇ ਨਕਲੀ ਚੀਜ਼ ਦੇ ਵਿੱਚ ਪਿਆ ਹੋਇਆ ਹੈ, ਤਾਂ ਇਹਦੀ ਹੋਂਦ ਤਾਂ ਕੋਈ ਹੈ ਨਹੀਂ। ਇਹਦੀ ਹੋਂਦ ਕੇਵਲ ਮਾਨ ਨੇ, ਅਹੰ ਨੇ ਬਣਾਈ ਹੈ। ਮੈਂ ਪ੍ਰਕਿਰਤੀ ਦੇ ਉੱਤੇ ਜਦੋਂ ਚੇਤਨ ਦਾ ਤੱਤ ਪੈਂਦਾ ਹੈ, ਅਨਾਦੀ ਕਾਲ ਤੋਂ ਪ੍ਰਵਾਹ ਚੱਲਦਾ ਹੈ, ਕਦੇ ਤਾਂ ਇਹ ਬਣ ਜਾਂਦਾ, ਕਦੇ ਹੁੰਦਾ ਹੀ ਨਹੀਂ। ਕਰੋੜਾਂ ਸਾਲ, ਅਰਬਾਂ ਸਾਲ, ਖਰਬਾਂ ਸਾਲ, ਕਦੇ ਫੇਰ ਸਭ ਕੁਝ ਬਣ ਜਾਂਦਾ, ਫੇਰ ਖਰਬਾਂ ਸਾਲ ਨਹੀਂ ਹੁੰਦਾ, ਸਾਈਕਲ ਚੱਲਦਾ, ਇਹ ਚੱਲੀ ਜਾਂਦਾ, ਕੋਈ ਕਹਿ ਨਹੀਂ ਸਕਦਾ। ਥਿੱਤ ਬਾਰ ਨਾ ਡੋਗੀ ਜਾਣੇ, ਰੁੱਤਵਾ ਨਾ ਕੋਏ ਜਾਣ, ਕਰਤਾ ਸਿੱਖੀ ਕੋ ਸਾਜੇ, ਆਪੇ ਜਾਣੇ। ਇਹ ਪ੍ਰਵਾਹ ਲਗਾਤਾਰ ਚੱਲ ਰਿਹਾ, ਇਹ ਰੁਕਣ 'ਚ ਨਹੀਂ ਆ ਰਿਹਾ। ਅਤੇ ਹੋਇਆ ਕੀ? ਪ੍ਰਕਿਰਤੀ ਜੜ ਹੈ, ਮਾਇਆ ਜੜ ਹੈ, ਪੰਜ ਤੱਤ ਉਹਦੇ ਵਿੱਚੋਂ ਬਣੇ ਨੇ, ਪੰਜੇ ਤੱਤ ਜੜ ਨੇ। ਪ੍ਰਕਿਰਤੀ ਤੋਂ ਆਕਾਸ਼ ਹੋਇਆ, ਆਕਾਸ਼ ਦੇ ਵਿੱਚੋਂ ਸਾਚੇ 'ਤੇ ਪਵਨਾ ਹੋਇਆ, ਪਵਨ ਹੋਏ, ਪਵਨਾਂ 'ਤੇ ਜਲ ਹੋਏ, ਗੈਸਿਸ ਹੋਈਆਂ, ਹਾਈਡਰੋਜਨ ਅਤੇ ਆਕਸੀਜਨ ਦੇ ਵਿੱਚੋਂ ਜਲ ਬਣਿਆ, ਜਲ 'ਤੇ ਫਿਰ ਪਵਨ ਸਾਜਿਆ। ਉਹ ਅਣਹੋਣ ਦੇ ਵਿੱਚੋਂ ਸਾਰੀਆਂ ਚੀਜ਼ਾਂ ਹੋ ਗਈਆਂ। ਉਹ ਪ੍ਰਕਿਰਤੀ ਦੇ ਉੱਤੇ ਜਿਸ ਵਕਤ ਤੱਤ ਪਿਆ ਪਿਆ ਉਹਦਾ ਅਸਰ, ਉਸ ਵੇਲੇ ਤਿੰਨ ਕੰਮ ਇਹਦੇ 'ਚ ਆਉਂਦੇ ਨੇ। ਪਹਿਲਾਂ ਤਾਂ ਇਹ ਜੜ ਦੇ ਵਿੱਚ ਗਿਆਨ ਆ ਜਾਂਦਾ, ਆ ਸਰੀਰ ਸਾਡਾ ਜੜ ਹੈ, ਜੇ ਚੇਤਨ ਨਿਕਲ ਜਾਵੇ ਜੜ ਹੈ ਖਤਮ। ਅਤੇ ਪੰਜ ਤੱਤ ਪਏ ਨੇ, ਬਣਤਰ ਉਵੇਂ ਜਿਵੇਂ ਹੈ, ਸਭ ਕੁਛ ਉਵੇਂ ਹੀ ਹੈ, ਅੱਖਾਂ ਵੀ, ਕੰਨ ਵੀ, ਨੱਕ ਵੀ ਇਹ ਜੜ ਕਿਉਂ ਹੋ ਗਿਆ? ਇਹਦਾ ਸੰਪਰਕ ਚੇਤਨ ਨਾਲੋਂ ਟੁੱਟ ਗਿਆ। ਜਦੋਂ ਚੇਤਨ ਨਾਲ ਸੰਪਰਕ ਹੁੰਦਾ ਹੈ ਇਹਦਾ, ਪ੍ਰਕਿਰਤੀ ਦਾ, ਉਸ ਵੇਲੇ ਤਿੰਨ ਚੀਜ਼ਾਂ ਆਇਆ ਕਰਦੀ ਹੈ। ਪਹਿਲਾਂ ਹੈ ਪ੍ਰਕਾਸ਼, ਅਵੇਅਰਨੈਸ। ਉਹ ਜਿਸ ਵਕਤ ਜਾਗਰਤ ਆ ਗਈ ਪ੍ਰਕਿਰਤੀ ਦੇ ਵਿੱਚ, ਸਤਪੈ ਉਹ ਐਸਾ ਹੈ ਨਹੀਂ ਵੀ ਕੋਈ ਅਸਰ ਨਾ ਹੋਵੇ, ਆਪਸੀ ਦਿਸ਼ਾ ਹੈ, ਸੂਰਜ ਦੇ ਸਾਹਮਣੇ ਅਸੀਂ ਐਂ ਕਰਦਾ, ਹੇਠਾਂ ਕਾਲਾ ਕੱਪੜਾ ਪਿਆ, ਉਹ ਸੂਰਜ ਦੀਆਂ ਕਿਰਨਾਂ ਦੇ ਨਾਲ ਉਹਦੇ 'ਚ ਹਰਕਤ ਆ ਜਾਣੀਆਂ, ਉਹ ਸ਼ੀਸ਼ੇ ਉਹਦੇ ਐਕਸ਼ਨ ਕੀ ਕਰਨਾ, ਕੱਪੜਾ ਚੱਲ ਜਾਣਾ। ਉਹਦੇ ਸੂਰਜ ਵੱਲ ਨੂੰ ਤੁਸੀਂ ਕਰਕੇ ਨਾ ਰੱਖੋ, ਕੱਪੜੇ ਦੇ ਉੱਤੇ ਰੱਖ ਦੋ, ਵਿੱਚ ਬਣੇ ਹੇਠ ਦੋ, ਕਦੇ ਨਹੀਂ ਹੁੰਦਾ। ਉਹ ਸਰਟਨ ਪੁਆਇੰਟ ਦੇ ਉੱਤੇ ਹੁੰਦਾ, ਐਵੇਂ ਜਿਵੇਂ ਪ੍ਰਕਿਰਤੀ ਦੇ ਉੱਤੇ ਜਦੋਂ ਚੇਤਨ ਤੱਤ ਦਾ ਪਰਛਾਵਾਂ ਪੈਂਦਾ।